476 ਅੰਗ ਤੇ ਅੱਗੇ ਫਰਮਾਉਂਦੇ ਨੇ। ਸੋ ਇੱਕ ਦਿਨ ਕਬੀਰ ਜੀ ਦੇ ਪ੍ਰੇਮੀ ਸਿੱਖ ਆਪਸ ਵਿੱਚ ਸਲਾਹ ਕਰਕੇ ਕੰਮ ਕਾਰ ਲਈ ਬਾਹਰ ਜਾਣ ਨੂੰ ਤਿਆਰ ਹੋ ਗਏ। ਜਾਣ ਲੱਗਿਆਂ ਕਬੀਰ ਜੀ ਦੇ ਕੋਲ ਪਹੁੰਚੇ, ਪਰ ਕੋਸ਼ਿਸ਼ ਕੀਤੀ ਉਹ ਕੁਛ ਪਹੁੰਚੇ ਨਾ ਪਹੁੰਚੇ, ਪਰ ਉਹਨਾਂ ਨੇ ਤੁਰਨ ਲੱਗਿਆਂ ਆਪੋ ਸਲਾਹ ਕਰਕੇ ਪੱਕੇ ਇਰਾਦੇ ਨਾਲ ਇਉਂ ਕਿਹਾ ਵੀ ਸੋ ਕਬੀਰ ਜੀ ਤੁਹਾਡੇ ਆਸਰੇ ਕਾਰੋਬਾਰ ਕਰਨ ਲਈ ਜਾ ਰਹੇ ਮਹਾਂਪੁਰਸ਼ੋ, ਸਹਾਇਤਾ ਕਰਿਓ, ਜੇ ਆਵਾਂਗੇ ਦਸਵੰਧ ਭੇਟਾ ਕਰਾਂਗੇ। ਐਂ ਸੁੱਖ ਲਿਆ ਉਹਨਾਂ ਨੇ। ਜਿਸ ਵੇਲੇ ਚੰਗੇ ਸੰਕਲਪ ਨਾਲ ਬਾਹਰ ਜਾ ਕੇ ਕੰਮ ਸ਼ੁਰੂ ਕੀਤਾ, ਮਹਾਰਾਜ ਦੀ ਕਿਰਪਾ ਹੋ ਗਈ। ਚਲੋ ਚੰਗੇ ਪਾਸੇ ਲਾਉਣੀ ਸੀ ਮਾਇਆ, ਦਸਵੰਧ ਕੱਢਣਾ ਸੰਤਾਂ ਮਹਾਤਮਾ ਨੂੰ ਦੇਣਾ ਸੀਗਾ। ਸੋ ਬਹੁਤ ਮਾਇਆ ਭਰੀ ਉਹਨਾਂ ਨੂੰ, ਜਿਹੜੇ ਕੰਮ ਨੂੰ ਹੱਥ ਪਾਉਣ ਬਰਕਤ ਹੀ ਬਰਕਤ, ਮਿੱਟੀ ਵੀ ਸੋਨਾ ਹੁੰਦੀ ਜਾਵੇ। 6 ਮਹੀਨੇ ਤੱਕ ਉਹ ਕੰਮ ਕਰਕੇ ਵਾਪਸ ਆਏ। ਵਾਪਸ ਆਇਆ ਸਲਾਹ ਕੀਤੀ, ਪਹਿਲਾਂ ਦਸਵੰਧ ਦੇ ਦਈਏ, ਬਾਅਦ ਵਿੱਚ ਹੀ ਘਰੇ ਵੜੀਏ, ਫਿਰ ਮਾਇਆ ਕੱਢਣੀ ਔਖੀ ਹੋ ਜਾਂਦੀ, ਘਰ ਦੇ ਹੀ ਦੱਬ ਲੈਂਦੇ ਆ। ਜਿਸ ਵੇਲੇ ਕਾਸ਼ੀ ਪੁੱਜੇ, ਪਹਿਲਾਂ ਕਹਿਣ ਲੱਗੇ ਆਪਾਂ ਚਲੋ ਐਂ ਕਰੀਏ ਗੰਗਾ ਇਸ਼ਨਾਨ ਕਰਦੇ ਹਾਂ। ਸੋ ਘਾਟ ਤੇ ਆ ਕੇ ਕੱਪੜੇ ਲਾ ਕੇ ਉਹਨਾਂ ਨੇ ਇਸ਼ਨਾਨ ਕੀਤਾ। ਉਹ ਕੁਛ ਦੇਖਦੇ ਸੀ ਜਿਹੜੇ ਨਕਲੀ ਜੇ ਪਾਂਡੇ ਜੇ ਫਿਰਦੇ ਹੁੰਦੇ ਆਸੇ ਪਾਸੇ, ਲਿਬਾਸ ਉਹਨਾਂ ਨੇ ਉਹ ਬਣਾਇਆ ਹੁੰਦਾ, ਉਹ ਫਿਰਦੇ ਹੁੰਦੇ ਦਾਲ ਆਉਣ ਤੇ ਹੀ ਉਹਨਾਂ ਨੇ ਉਹਨਾਂ ਦੇ ਕੱਪੜਿਆਂ ਚੋਂ ਪੈਸੇ ਕੱਢ ਲਏ। ਉਹ ਵਿਚਾਰਿਆਂ ਨੂੰ ਬੜਾ ਦੁੱਖ ਹੋਇਆ, ਕਬੀਰ ਜੀ ਕੋਲ ਆਏ ਵੀ ਇਸ ਦਾ ਘੱਟ ਕਮਾ ਕੇ ਲਿਆਏ ਸੀ ਉੱਥੇ, ਉਹ ਜਿਹੜੇ ਫਿਰਦੇ ਸੀ ਉੱਥੇ ਪਾਂਡੇ ਜੇ ਬਣੇ, ਉਹਨਾਂ ਨੇ ਪੈਸੇ ਕੱਢ ਲਏ ਸਾਡੇ, ਸਾਨੂੰ ਬਹੁਤ ਦੁੱਖ ਹੋਇਆ। ਇਸ ਗੱਲ ਨੂੰ ਸੁਣ ਕੇ ਕਬੀਰ ਜੀ ਫਰਮਾਉਂਦੇ ਨੇ ਕਿ ਉਹ ਤਾਂ ਜਿਹੜੇ ਬੜੇ ਦੇਖਣ ਨੂੰ ਤਾਂ ਬੜੇ ਲੱਗਦੇ ਸੀਗੇ, ਕੋਈ ਗੇਰੂ ਰੰਗੇ ਕੱਪੜੇ ਪਾਈ ਫਿਰਦਾ ਸਾਧੂ ਬਣਿਆ ਸੀ, ਕੋਈ ਕਿਵੇਂ ਬਣਿਆ ਸੀ, ਕੋਈ ਤਿਲਕ ਲਾਈ ਫਿਰਦਾ ਸੀ। ਸੋ ਕਬੀਰ ਜੀ ਕਹਿਣ ਲੱਗੇ ਰਹਾਓ ਦੀਆਂ ਪੰਗਤੀਆਂ ਚ, ਓਏ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਕਹਿੰਦੇ ਉਹ ਪਖੰਡੀ ਕਰਮ ਕਾਂਡੀ ਪੰਡਿਤ ਹਰੀ ਦੇ ਉਪਾਸ਼ਕ ਸੰਤ ਨਹੀਂ ਕਥਨ ਕੀਤੇ ਜਾਂਦੇ, ਉਹ ਤਾਂ ਕਾਂਸ਼ੀ ਦੇ ਅਸਲੀ ਠੱਗ ਨੇ। ਐਸੇ ਸੰਤ ਨਾ ਮੌਕਾ ਭਾਵ ਹੈ, ਇਸ ਤਰ੍ਹਾਂ ਦੇ ਸੰਤ ਮੈਨੂੰ ਨਹੀਂ ਚੰਗੇ ਲੱਗਦੇ। ਦਾਲਾ ਸਿਉਂ ਪੇਡਾ ਗਟਕਾਵ ਹੈ ਰਹਾਓ। ਕਹਿੰਦੇ ਜੋ ਆਪਣੇ ਲੋਕ ਦਿਖਾਵੇ ਅਨੁਸਾਰ ਦਾਲ ਫੁਲਕੇ ਨਾਲ ਆਪਣੇ ਪੇਟ ਨੂੰ ਭਰਦੇ ਨੇ। ਦਾਲਾਂ ਹੁੰਦੀਆਂ ਟਾਹਣੀਆਂ ਦੇ ਮਗਰ ਲੱਗ ਕੇ ਬ੍ਰਿਛ ਨੂੰ, ਪੇਡਾ ਜਿਹੜਾ ਮੁੱਢੋਂ ਹੀ ਗਟਕਾਵ ਹੈ ਪੁੱਟ ਦਿੰਦੇ, ਭਾਵ ਮਾਇਆ ਵਾਸਤੇ ਬੰਦਾ ਹੀ ਮਾਰ ਦਿੰਦੇ ਨੇ, ਚੰਗੇ ਬੰਦੇ ਨੇ ਇਹ। ਦਾਲਾਂ ਹੁੰਦਾ ਪਦਾਰਥਾਂ ਦੇ ਸਹਿਤ ਜਿਹੜੇ ਪੁਰਸ਼ ਹਨ ਉਹਨਾਂ ਦੇ ਪੇਡਾ ਸਰੀਰ ਨੂੰ ਪਹਿਲਾਂ ਮਾਰ ਕੇ ਧਾੜ ਵੀ ਜਿਹੜੇ ਨੇ ਡਾਕੂਆਂ ਵਾਂਗ, ਫਿਰ ਮਾਇਆ ਕੱਢ ਕੇ ਆਪਣੇ ਪੇਟ ਨੂੰ ਗੱਟ ਗੱਟ ਕਰਕੇ ਭਰਦੇ ਆ। ਪਰ ਤੁਸੀਂ ਐਸੇ ਠੱਗਾਂ ਪਾਸੋਂ ਆਪਣੀਆਂ ਜਾਨਾਂ ਬਚਾ ਕੇ ਆ ਗਏ ਸ਼ੁਕਰ। ਸੋ ਜਿਵੇਂ ਕੋਈ ਕਾਰ ਦੇ ਵਿੱਚ ਜਾਂਦੇ ਸੀਗੇ, ਜਦੋਂ ਬਨਾਰਸ ਪਹੁੰਚੇ, ਕਲਕੱਤੇ ਦੇ ਸਿੰਘ ਸੀ ਨਾਲ ਟੱਬਰ ਟੀਰ ਵੀ ਸਾਰਾ, ਉਹਨਾਂ ਦਾ ਨਿਆਣਾ ਛੋਟਾ ਜਿਹਾ ਕਹਿੰਦਾ ਬਾਪੂ ਜੀ ਕਹਿੰਦਾ ਸੁਣਿਆ ਬਨਾਰਸ ਦੇ ਠੱਗ ਹੁੰਦੇ ਨੇ। ਕਹਿੰਦੇ ਕੋਈ ਨਹੀਂ, ਇੱਥੇ ਹੁਣੇ ਦਿਖਾ ਦਿੰਦੇ। ਉਹ ਕਹਿੰਦੇ ਅਸੀਂ ਸਾਬਣ ਨਾਲ ਹੱਥ ਧੋ ਕੇ ਆਪਦਾ ਸਾਬਣ ਉੱਥੇ ਟੈਂਕੀ ਨੂੰ ਟੂਟੀ ਜਿਹੀ ਲੱਗੀ, ਛੋਟੀ ਜਿਹੀ ਟੈਂਕੀ ਭਾਂਡੇ ਧੋਣ ਵਾਲੀ। ਕਹਿੰਦੇ ਮੇਰੇ ਧਿਆਨ ਸੀ ਵੀ ਸਾਬਣ ਕੋਈ ਚੱਕ ਨਾ ਲਵੇ। ਕਹਿੰਦੇ ਉਹ ਨਿੱਕਾ ਜਿਹਾ ਬਾਲਕ ਆ ਜਾ ਉੱਥੇ ਭਾਂਡੇ ਧੋਣ ਵਾਲਾ ਗਿਆ, ਉਹਨੇ ਸੜੀ ਜਿਹੀ ਬੋਰੀ ਸਾਬਣ ਦੇ ਉੱਤੇ ਰੱਖਤੀ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਕਹਿੰਦੇ ਆਹ ਤੈਨੂੰ ਦਿਖਾਵਾਂ। ਉਹਨੂੰ ਪੁੱਛਿਆ ਇੱਥੇ ਸਾਬਣ ਪਿਆ ਸੀ, ਕਹਿੰਦਾ ਜੀ ਪਤਾ ਨਹੀਂ। ਕਹਿੰਦੇ ਜਦ ਮੈਂ ਬੋਰੀ ਚੱਕੀ ਥੱਲਿਓਂ ਨਿਕਲ ਆਇਆ, ਕਹਿੰਦੇ ਫਿਰ ਮੈਂ ਉਹ ਹੋਟਲ ਵਾਲੇ ਨੂੰ ਬੁਲਾਇਆ, ਉਹ ਕਹਿੰਦਾ ਜੀ ਇਹ ਨਿਆਣੇ ਐਂ ਕਰਦੇ। ਅਸੀਂ ਇੱਕ ਵਾਰ, ਬੜੀ ਪੁਰਾਣੀ ਗੱਲ, 1980 ਚ ਕਲਕੱਤੇ ਤੋਂ ਆਉਂਦੇ ਸੀ, ਜਦ ਅਸੀਂ ਰਾਤ ਨੂੰ ਬਨਾਰਸ ਪਹੁੰਚੇ 8-9 ਕੁਝ ਕਾਰ ਦੇ ਵਿੱਚ ਸੀਗੇ, 9 ਵਜੇ ਸਾਡੇ ਮਗਰ ਲੱਗ ਗਏ ਬੰਦੇ, ਮਗਰ ਕਾਰ ਉਹਨਾਂ ਭਜਾਈ ਚੰਗੀ, ਸਾਡੀ ਵੀ ਭਜਾਈ ਹੋਈ। ਉਹ ਕੁਦਰਤੀ ਇੱਕ ਪੰਜਾਬੀਆਂ ਦਾ ਢਾਬਾ ਸੀ, ਉੱਥੇ ਟਰੱਕ ਖੜੇ ਸੀ ਬਹੁਤ ਸਾਰੇ, ਅਸੀਂ ਉੱਥੇ ਮੂਹਰੇ ਲਿਆ ਕੇ ਗੱਡੀ ਖੜਾਤੀ, ਉਹ ਫਿਰ ਦੂਰੋਂ ਖੜ ਕੇ ਉੱਤਰ ਕੇ ਦੇਖ ਦੂਖ ਕੇ ਚਲੇ ਗਏ ਵੀ ਹੱਥੋਂ ਨਿਕਲ ਗਏ। ਮੈਂ ਹਲੇ ਕਹਿੰਦਾ ਹੀ ਸੀ, ਮੈਂ ਕਿਹਾ ਬਨਾਰਸ ਵਿੱਚ ਖਾਸਾ ਠੱਗ ਪੁਣਾ ਜਿਹਾ ਹੁੰਦਾ, ਉਹ ਜਦੇ ਹੀ ਆ ਗਏ ਸਾਹਮਣੇ। ਇਸ ਕਰਕੇ ਆਇਆ ਕਬੀਰ ਜੀ ਕਹਿੰਦੇ ਇਹ ਠੱਗ ਟੋਲਾ ਬਹੁਤ ਜ਼ਿਆਦੇ ਆ। ਗਾਜ ਸਾਡੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ। ਲੋਕ ਦਿਖਾਵੇ ਅਨੁਸਾਰ 3.5-3 ਗਜ ਦੀਆਂ 2 ਧੋਤੀਆਂ ਰੱਖਦੇ, ਇੱਕ ਲਾਉਣੀ ਦੂਜੀ ਬੰਨਣੀ, ਤੇਰੇ ਹੁੰਦਾ 3 ਆਗਾਂ ਦੀ ਭਾਵ ਤੰਦਾਂ ਵਾਲੇ ਤੱਗ ਹੁੰਦੇ ਜਨੇਊ ਪਾਏ ਨੇ। ਘੱਸ ਕੇ ਜੇ ਕੋਈ ਤੰਦ ਟੁੱਟ ਜਾਵੇ ਤਾਂ ਜਨੇਊ ਟੁੱਟਣ ਦਾ ਦੋਸ਼ ਨਾ ਲੱਗੇ, ਕਿਉਂਕਿ ਅਸਲੀ ਜਨੇਊ 2 ਆਗਾਂ ਦੇ ਹੁੰਦੇ ਨੇ। 3 ਤਰ੍ਹਾਂ ਦੇ ਜਨੇਊ ਪਾਏ ਜਾਂਦੇ ਨੇ, ਇੱਕ ਮਾਲਾ, ਦੂਜਾ ਜਨੇਊ, ਤੀਸਰਾ ਅਨੰਤ। ਗੱਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ। ਜਿਨ੍ਹਾਂ ਦੇ ਗਲ ਵਿੱਚ ਮਾਲਾ ਪਈਆਂ ਹੁੰਦੀਆਂ ਨੇ ਅਤੇ ਹੱਥ ਵਿੱਚ ਨਿਬੱਗ ਹੁੰਦੇ ਨੇ, ਬਹੁਤ ਚਿੱਟੇ ਚਮਕੀਲੇ ਗੜਵੇ ਫੜੇ ਹੁੰਦੇ ਨੇ, ਅਥਵਾ ਇਹ ਹੁੰਦਾ ਨੇ ਬੱਗ ਪਾਠ ਵੱਖਰਾ ਵੱਖਰਾ ਵੀ ਹੈ। ਲੋਟੇ ਹੱਥ ਨੇ ਬੱਗ ਨੇ ਹੁੰਦਾ ਵਿਸ਼ੇਸ਼ ਕਰਕੇ ਉਹਨਾਂ ਨੇ ਬਗਲਿਆਂ ਵਾਲਾ ਰੂਪ ਧਾਰਨ ਕੀਤਾ ਹੁੰਦਾ ਹੈ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵ ਹੈ, ਡਾਲਾ ਸਿਉ ਪੇਡਾ ਗਟਕਾਵ ਹੈ ਰਹਾਉ। ਇਹ ਆਪਾਂ ਅਰਥ ਪਹਿਲਾਂ ਕਰ ਚੁੱਕੇ ਹਾਂ ਪੰਗਤੀਆਂ ਦੇ। ਬਾਸਨ ਮਾਂਜ ਚਰਾਵ ਹੈ ਉੱਪਰ, ਕਾਠੀ ਧੋਏ ਜਲਾਵ ਹੈ। ਬਾਸਨ ਹੁੰਦਾ ਭਾਂਡੇ ਚੰਗੀ ਤਰ੍ਹਾਂ ਮਾਂਜ ਕੇ ਚੁੱਲ੍ਹੇ ਉੱਤੇ ਚੜਾਉਂਦੇ ਆ, ਫਿਰ ਕਾਠੀ ਹੁੰਦੀਆਂ ਲੱਕੜਾਂ, ਲੱਕੜਾਂ ਨੂੰ ਧੋ ਕੇ ਬਾਲਦੇ, ਆਖੇ ਲੱਕੜਾਂ ਜੂਠੀਆਂ ਹੁੰਦੀਆਂ। ਬਸਦਾ ਖੋਦ ਕਰ ਹੈ ਦੋਏ ਚੁੱਲ੍ਹੇ, ਸਾਰੇ ਮਾਣ ਸਿਖਾਵ ਹੈ। ਬਸੁਧਾ ਪਾਠ ਨਹੀਂ ਕਰਨਾ, ਬਸੁਧਾ ਹੁੰਦੀ ਧਰਤੀ ਨੂੰ ਇੱਕ ਗਿੱਠ ਡੂੰਘਾ ਖੋਦ ਪੱਟ ਕੇ ਚੁੱਲ੍ਹਾ ਬਣਾਉਂਦੇ ਆ, ਇੱਕ ਤੇ ਦਾਲ ਦੂਜੇ ਤੇ ਰੋਟੀ ਤਿਆਰ ਕਰਦੇ। ਸਾਰੇ ਬੰਦੇ ਫਿਰ ਇੱਕ ਲਾ ਕੇ ਲਾਈਨ ਜੀ ਬਹਿ ਜਾਂਦੇ ਦਾਲ ਰੋਟੀ ਖਾਂਦੇ। ਉਹ ਤੋਂ ਇਹ ਪਤਾ ਲੱਗੇ ਕਿ ਇਹਨਾਂ ਪੰਡਤਾਂ ਦਾ ਆਪੋ ਵਿੱਚ ਬਹੁਤ ਪਿਆਰ ਹੈ, ਪਰ ਕਰਮ ਉਹਨਾਂ ਦੇ ਇਹੋ ਜਿਹੇ ਭੈੜੇ ਆ ਕਿ ਜੇ ਉਹਨਾਂ ਦਾ ਦਾਅ ਲੱਗ ਜਾਏ ਤਾਂ ਸਾਰੇ ਮਨੁੱਖ ਨੂੰ ਹੀ ਖਾ ਜਾਂਦੇ ਆ, ਸਾਰੇ ਮਾਣ ਸਖਾਵ ਹੈ। ਮਾਇਆ ਦੇ ਲਾਲਚ ਕਰਕੇ ਮਨੁੱਖ ਨੂੰ ਜਾਨੋਂ ਹੀ ਮਾਰ ਦਿੰਦੇ ਨੇ। ਕੀ 100 ਰੁਪਈਏ ਪਿੱਛੇ, 50 ਰੁਪਈਏ ਪਿੱਛੇ, 10 ਰੁਪਈਏ ਪਿੱਛੇ ਬੰਦਾ ਮਾਰ ਦੇਣਾ। ਸੋ ਜਿਵੇਂ ਕੋਈ ਬੰਦਾ ਇੱਥੇ ਆਇਆ ਕਿਸੇ ਅੰਗਰੇਜ਼ ਨੂੰ ਕਹਿਣ ਲੱਗਿਆ ਆਹ ਤੁਹਾਡੇ ਮੁਲਕਾਂ ਦੇ ਵਿੱਚ ਕਹਿੰਦਾ ਕਾਗਜ਼ ਬੜਾ ਵੇਸਟ ਕਰਦੇ ਆ, ਜਦੋਂ ਹੱਥ ਜੇ ਸਾਫ਼ ਕਰੀ ਜਾਣਗੇ ਕਾਗਜ਼ੀ ਕਾਗਜ਼। ਉਹ ਕਹਿੰਦਾ ਤੁਹਾਡੇ ਉੱਥੇ ਬੰਦਾ ਹੀ ਵੇਸਟ ਕਰ ਦਿੰਦੇ, ਅਸੀਂ ਤਾਂ ਕਾਗਜ਼ੀ ਵੇਸਟ ਕਰਦੇ। ਜਿਹੜੀ ਚੀਜ਼ ਜ਼ਿਆਦਾ ਹੁੰਦੀ ਉਹੀ ਵੇਸਟ ਕਰਨੀ ਹੈ, ਤੁਹਾਡੇ ਬੰਦੇ ਜ਼ਿਆਦਾ ਤੁਸੀਂ ਬੰਦਾ ਹੀ ਵੇਸਟ ਕਰ ਦਿੰਦੇ ਹੋ, ਕਿੰਨੇ ਬੰਦੇ ਰੋਜ਼ ਮਰਦੇ ਤੁਹਾਡੇ ਉੱਥੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਬੀਰ ਜੀ ਦੀ ਰਚਨਾ ਰਾਹੀਂ, ਓਏ ਪਾਪੀ ਸਦਾ ਫਿਰ ਹੈ ਅਪਰਾਧੀ, ਮੁੱਖੋਂ ਅਪਰਸ ਕਹਾਵ ਹੈ। ਇਹ ਅਪਰਸ ਪਾਠ ਨਹੀਂ ਕਰਨਾ, ਸੁਖਮਨੀ ਸਾਹਿਬ ਚ ਵੀ ਆਉਂਦਾ ਅਪਰਸ, ਐਡਾ ਡੈਸ਼ ਪਰਸ, ਸਪਰਸ਼ ਕਰਨ ਦੀ ਗੱਲ ਹੈ। ਅਪਰਸ ਹੁੰਦਾ ਮੈਂ ਉਹ ਤੁਰੇ ਜਾਂਦੇ ਜੇ ਕੱਪੜਾ ਵੀ ਨਾਲ ਟੱਚ ਹੋ ਜਾਏ ਕਿਸੇ ਦਾ, ਕਹਿਣਗੇ ਕੱਪੜੇ ਧੋਣ ਵਾਲੇ ਹੋਏ, ਫਲਾਂ ਦੇ ਕੱਪੜੇ ਨਾਲ ਕੱਪੜਾ ਲੱਗ ਗਿਆ, ਉਹ ਜੂਠਾ ਸੀ। ਹੁਣ ਕਬੀਰ ਜੀ ਫਰਮਾਉਂਦੇ ਆ ਪਾਪੀ ਪੰਡਤ ਹਮੇਸ਼ਾ ਹੀ ਅਪਰਾਧੀ ਗੁਨਾਹਾਂ ਨੂੰ ਕਰਦੇ ਫਿਰਦੇ ਨੇ, ਮੂੰਹੋਂ ਆਪਣੇ ਆਪ ਨੂੰ ਅਪਰਸ ਆਪਣੇ ਨਾਲ ਦੂਜੇ ਨੂੰ ਛੋਹਣ ਨਾ ਦੇਣਾ, ਮੈਂ ਛੋਹਣ ਨਹੀਂ ਦਿੰਦਾ ਦੂਜੇ ਨੂੰ, ਆਪਣੇ ਨਾਲ ਕਿਸੇ ਨੂੰ ਲੱਗਣ ਨਹੀਂ ਦਿੰਦੇ, ਜੇ ਕੋਈ ਲੱਗ ਵੀ ਜਾਵੇ ਤਾਂ ਸਣੇ ਕੱਪੜੇ ਇਸ਼ਨਾਨ ਕਰਦੇ ਆ। ਨਿਰਹਾਰ ਵਰਤੀ ਆ ਪਰਸਾ, ਇੱਕ ਲੂਕ ਨਾ ਦੇਵੈ ਦਰਸਾ, ਇੱਕ ਮਨ ਹੀ ਗਿਆਤਾ, ਗਿਆਨ ਧਿਆਨ ਤੀਰਥ ਇਸ਼ਨਾਨੀ, ਸੋਮ ਪਾਕ ਅਪਰਸ ਉਦਿਆਨੀ, ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕੀਨੋ ਸੋ ਅਨੇਤਾ। ਇਹ ਤਾਂ ਪਖੰਡੀ ਅਪਰਸ ਦੇ ਲੱਖਣ ਕਹੇ, ਹੁਣ ਅਸਲੀ ਅਪਰਸ ਦੇ ਲੱਖਣ ਕਹਿੰਦੇ ਨੇ ਉਹ ਗੁਰੂ ਮਹਾਰਾਜ ਨੇ ਸੁਖਮਨੀ ਸਾਹਿਬ ਚ ਕਹੇ ਨੇ, ਸਲੋਕ ਉਚਾਰਦੇ ਨੇ ਉਰਧਾਰ ਹੈ, ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਇਹ ਅਪਰਸ ਹੁੰਦਾ, ਪਰਤਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਇਸ ਪ੍ਰਕਾਰ ਨਾਲ ਨਿੰਦਿਆ ਸੁਣੇ ਸਭ ਤੇ ਜਾਣੇ ਆਪਸ ਕੋ ਮੰਦਾ, ਔਰ ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਇਹ ਮਹਾਰਾਜ ਨੇ ਵੱਖੋ ਵੱਖਰਿਆਂ ਦੀ ਡੈਫੀਨੇਸ਼ਨ ਉੱਥੇ ਦਿੱਤੀ ਸਾਰਿਆਂ ਦੀ ਅਲੱਗ ਅਲੱਗ। ਸਦਾ ਸਦਾ ਫਿਰ ਹੈ ਅਭਿਮਾਨੀ, ਸਗਲ ਕੁਟੰਬ ਡੁਬਾਵ ਹੈ, ਉਹ ਸਦਾ ਸਦਾ ਰੋਜ਼ ਰੋਜ਼ ਹੰਕਾਰੀ ਬਣੇ ਫਿਰਦੇ, ਚੋਰੀ ਯਾਰੀ ਠੱਗੀ ਦਾ ਧਨ ਆਪਣੇ ਸਾਰੇ ਪਰਿਵਾਰ ਨੂੰ ਖਵਾ ਕੇ, ਧੀਆਂ ਪੁੱਤਰ ਆਦਿਕ ਸਾਰੇ ਕੁਟੰਬ ਨੂੰ ਸੰਸਾਰ ਸਮੁੰਦਰ ਡੋਬਣਾ ਕਰਦੇ, ਆਪਣੇ ਇੰਦਰੀਆਂ ਰੂਪੀ ਪਰਿਵਾਰ ਨੂੰ ਡੋਬਦੇ। ਇਹ ਆ ਉਹ ਜਿਹੜੀ ਮਹਾਰਾਜ ਨੇ ਕਹੀ ਨਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਉਹ ਵਿਪਰਨ ਵਾਲੀ ਜਿਹੜੀ ਰੀਤੀ ਸੀ ਉਹ ਕਰਦੇ ਸੀ ਉਦੋਂ, ਉਹ ਹੁਣ ਸਾਡੇ ਵੀ ਕਰਨ ਲੱਗ ਗਏ। ਉਹ ਬਿਲਕੁਲ ਬਾਹਮਣਾ ਵਾਂਗੂ ਠੱਗਾਂ ਵਾਂਗੂ ਸਾਰਾ ਕੁਝ ਗੁਰੂ ਘਰ ਦਾ ਲੁੱਟ ਲੱਟ ਕੇ ਲੋਕ ਖਾਈ ਜਾਂਦੇ ਨੇ, ਚੰਗਾ ਹੀ ਤਾਂਤਾ ਲਾਇਆ ਹੋਇਆ ਸਾਰਿਆਂ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਵਿਪਰਨ ਵਾਲੀ ਰੀਤੀ ਕਰੋਗੇ ਫੇਰ ਨਹੀਂ, ਜਬ ਲੱਗ ਖਾਲਸਾ ਰਹਿ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ। ਪਰ ਕਬੀਰ ਜੀ ਕਹਿੰਦੇ ਨੇ ਹੁਣ ਇਹ ਬ੍ਰਹਮ ਦ੍ਰਿਸ਼ਟੀ ਨਾਲ ਮੈਂ ਤੁਹਾਨੂੰ ਦੇਖ ਕੇ ਦੱਸਦਾ ਕੀ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ। ਕਹਿੰਦੇ ਪੂਰਵਲੇ ਕਰਮਾਂ ਦੇ ਸੰਸਕਾਰਾਂ ਨੇ ਜਿਸ ਪਾਸੇ ਲਾਇਆ ਹੋਇਆ ਤਾਂ ਉੱਧਰ ਹੀ ਕੋਈ ਲੱਗ ਰਿਹਾ, ਇਸੇ ਤਰ੍ਹਾਂ ਹੁਣ ਕਰਮ ਕਮਾਉਂਦੇ ਨੇ। ਜਿਵੇਂ 500 ਪਠਾਣ ਆਇਆ ਸੀ ਉੱਥੇ ਮਹਾਰਾਜ ਨਾਲ ਪਹਿਲਾਂ ਰਲ ਗਏ ਭੰਗਾਣੀ ਦੇ ਯੁੱਧ ਵੇਲੇ, ਫਿਰ ਪਹਾੜੀ ਰਾਜਿਆਂ ਨੇ ਪੱਟ ਲਏ, ਕਹਿੰਦੇ ਐਂ ਕਰਿਓ ਤੁਸੀਂ ਮਾਰ ਦਿਓ ਸਾਰੇ ਸਿੰਘਾਂ ਨੂੰ, ਮਹਾਰਾਜ ਨੂੰ, ਜਿਹੜਾ ਖਜ਼ਾਨਾ ਹੋਊਗਾ ਤੁਹਾਡਾ ਹੀ ਹੋਊਗਾ, ਸਾਰਾ ਖਜ਼ਾਨਾ ਤੁਹਾਡਾ, ਅਸੀਂ ਤਾਂ ਬਸ ਇਹਨਾਂ ਨੂੰ ਮਾਰਨਾ ਹੀ ਹੈ। ਉਹ 500 ਦਾ 500 ਪਠਾਨ ਕਾਲੇ ਖਾਂ ਉਹਨਾਂ ਦਾ ਜਥੇਦਾਰ ਸੀ, ਉਹਦੇ ਸਮੇਤ ਹੀ ਉੱਥੇ ਮਾਰਿਆ ਗਿਆ। ਮਹਾਰਾਜ ਕਹਿਣ ਲੱਗੇ ਇਹ ਸਾਰਿਆਂ ਨੂੰ ਨਾ ਟੋਆ ਪੱਟ ਕੇ ਦੱਬਣਾ ਹੈ, ਇਹਨਾਂ ਦੀ ਮਰਿਆਦਾ ਕਰਿਓ। ਮੁਸਲਮਾਨ ਦੱਬਦੇ ਹੁੰਦੇ, ਹੁਣ ਥੱਕੇ ਹੋਏ ਸੀ ਬਾਹਲੇ ਤੇ ਥੋੜੇ ਜਿਹੇ ਤਾਂ ਦੱਬਤੇ, ਥੋੜੇ ਜਿਹੇ ਪਾਣੀ ਜਰੋੜ ਤੇ, ਕੁਛ ਸਿੰਘਾਂ ਦੇ ਨਾਲ ਹੀ ਸੰਸਕਾਰ ਕਰਤੇ। ਸਤਿਗੁਰੂ ਫਿਰ ਨਾਰਾਜ਼ ਹੋਏ ਬੜੇ, ਕਹਿੰਦੇ ਉਹ ਤੁਸੀਂ ਐਂ ਕਿਉਂ ਕੀਤਾ, ਹੁਣ ਇਹ ਤੁਹਾਡੇ ਘਰਾਂ 'ਚ ਹੀ ਜੰਮਣਗੇ ਤੇ ਗੋਲਕਾਂ ਲੁੱਟਣਗੇ ਆ ਕੇ। ਹੁਣ ਇਹਨਾਂ ਦੀ ਤਮੰਨਾ ਰਹਿ ਗਈ ਨਾ ਗੋਲਕਾਂ ਲੁੱਟਣ ਦੀ। ਇਹ ਕਾਲੇ ਖਾਂ ਸਰਦਾਰ ਸਮੇਤ ਫਿਰ 500 ਜਾਣੇ ਨੇ ਫਿਰ ਜਨਮ ਲੈ ਲਿਆ, ਫਿਰ ਉਹ ਸਾਰੇ ਜਾਣੇ ਮੋਗੇ ਲਾਲਾ ਬੈਠੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ। ਹੁਣ ਕਬੀਰ ਜੀ ਫਰਮਾਉਂਦੇ ਨੇ ਜਿਹਨੂੰ ਪੂਰਨ ਸਤਿਗੁਰ ਦੇ ਭੇਟਾ ਤੋਂ ਭਾਵ ਮਿਲੇ ਨੇ, ਉਹ ਪੁਨਰਪ ਫਿਰ ਨਿਸ਼ਚੇ ਕਰਕੇ ਜਨਮ ਮਰਨ 'ਚ ਨਹੀਂ ਆਉਂਦਾ। ਇਸ ਪ੍ਰਕਾਰ ਇਹ ਤਾਂ ਪਹਿਲਾ ਭਾਵ ਅਰਥ ਸੀ। ਅੰਤਰੀਵ ਕੀ ਹੈ, ਗਜ ਸਾਢੇ ਤੈ ਤੈ ਧੋਤੀਆਂ, ਜਿਨ੍ਹਾਂ ਗੁਰਮੁਖਾਂ ਨੇ 3.5 ਮਾਤਰਾ, ਉਹ ਕਿਹੜੀਆਂ, ਓਅੰਕਾਰ ਮੰਤਰ ਨੂੰ ਗਜ ਹੁੰਦਾ ਉਚਾਰ ਕੇ, ਗਜ ਵੱਜ ਕੇ ਉਚਾਰ ਕੇ, ਸੇਵਾ ਤੇ ਭਜਨ ਸਿਮਰਨ ਦੁਆਰਾ ਬਾਲਕ ਜੋਬਨ ਬਿਰਧ 3 ਅਵਸਥਾ ਧੋਤੀਆਂ ਸਫਲ ਕੀਤੀਆਂ, ਧੋ ਲਈਆਂ ਚੰਗੀ ਤਰ੍ਹਾਂ। ਓਅੰਕਾਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਜਪ ਜਪ ਕੇ, ਜੋਬਨ ਅਵਸਥਾ ਚ ਵੀ ਜਪਿਆ, ਬਾਲਕ ਵਿਚ ਵੀ ਜਪਿਆ, ਬਿਰਧ ਅਵਸਥਾ ਨੂੰ ਧੋਤੀਆਂ ਸਫਲ ਕਰ ਲਿਆ। ਤੇਹਰੇ ਪਾਇਨ ਤਗ ਰਜੋ ਸਤੋ ਤੇ ਤਮੋ, 3 ਗੁਣਾਂ ਵੱਲੋਂ ਤਗ ਪਾਇਆ, ਰੋਕ ਲਿਆ, ਤਗ ਨਾ ਇੰਦਰੀ ਤਗ ਨਾ ਨਾਰੀ। 3.5 ਮਾਤਰਾ ਓਅੰਕਾਰ ਮੰਤਰ ਨੂੰ ਉਚਾਰ ਕੇ ਸੁੱਤ ਵਿਤ ਲੋਕ ਈਖਣਾ ਤੀਨੀਏ, 3 ਇੱਛਾ ਧੋ ਦਿੱਤੀਆਂ। ਇਹ ਹੁੰਦੀਆਂ ਨੇ, ਸੁੱਤ ਹੁੰਦੀ ਪੁੱਤਰ ਹੋ ਜੇ, ਬਿੱਤ ਹੁੰਦਾ ਪੈਸਾ ਹੋ ਜੇ, ਲੋਕਾਂ ਚ ਮੇਰੀ ਵਡਿਆਈ ਹੋਵੇ, ਇਹ ਛੱਡਤੀਆਂ ਉਹਨਾਂ ਨੇ, ਛੱਡੋ ਪਰੇ ਬੰਦਗੀ ਕਰੀਏ। ਇਹ ਇੱਛਾ ਧੋਤੀਆਂ ਤੇ ਮਨ ਬਾਣੀ ਸਰੀਰ ਕਰਕੇ ਇਹਨਾਂ 3 ਨੂੰ ਤੱਗ ਪਾ ਲਿਆ, ਰੋਕਾ ਪਾ ਲਿਆ। ਮਨ ਕਰਕੇ ਖੋਟੇ ਸੰਕਲਪ ਨਹੀਂ ਕਰਦੇ, ਬਾਣੀ ਨਾਲ ਕਿਸੇ ਦੇ ਚਿੱਤ ਨੂੰ ਦਿਖਾਉਂਦੇ ਨਹੀਂ, ਤੇ ਸਰੀਰ ਕਰਕੇ ਕਿਸੇ ਦਾ ਬੁਰਾ ਨਹੀਂ ਕਰਦੇ। ਗੱਲ ਹੀ ਜਿੰਨਾ ਜਪ ਮਾਲੀਆ, ਜਿਹਨਾਂ ਮਹਾਤਮਾ ਦੀਆਂ ਗੱਲਾਂ ਹੀ ਮਾਲਾ ਲੈ ਕੇ ਜਪਣ ਯੋਗ ਨੇ, ਉਹਨਾਂ ਦੇ ਬਚਨ ਕਮਾ ਲੈਣ ਨਾਲ ਹੀ ਭਲਾ ਹੋ ਜਾਂਦਾ। ਜਿਹਨੇ ਕਿਸੇ ਮਹਾਂਪੁਰਖ ਦਾ ਇੱਕ ਬਚਨ ਵੀ ਕਮਾ ਲਿਆ, ਉਹ ਹੀ ਤਰ ਗਿਆ। ਲੋਟੇ ਹੱਥ ਨਿਬੱਗ, ਅਤੇ ਹੱਥ ਹੀ ਜਿਹਨਾਂ ਦੇ ਉੱਜਲ ਭਾਂਡੇ ਨੇ, ਭਾਵ ਹੱਥਾਂ ਪਰ ਹੀ ਰੋਟੀ ਖਾਣਾ ਪੀਣਾ ਕਰ ਲੈਂਦੇ ਆਪਣਾ, ਵਿਸ਼ੇਸ਼ ਕਰਕੇ ਉਹਨਾਂ ਦੇ ਹੱਥ ਜਿਹੜੇ ਹੁੰਦੇ ਨੇ ਜਣੇ ਖਣੇ ਅੱਗੇ ਨੇ, ਵਗਣੇ ਵਾਲੇ ਲੋਟੇ ਹਟੇ ਰਹਿੰਦੇ ਨੇ, ਲੋਟ ਚੁੱਕੇ ਵਾਪਸ, ਕਿਸੇ ਕੋਲੋਂ ਤਲੀ ਅੱਡ ਕੇ ਕੁਝ ਮੰਗਦੇ ਨਹੀਂ, ਕਿਉਂਕਿ ਆਪਣੇ ਸਰੀਰ ਵਾਸਤੇ ਜਿਹੜਾ ਕਿਸੇ ਤੋਂ ਮੰਗਣਾ ਹੈ, ਉਸ ਨਾਲੋਂ ਤਾਂ ਕਦੇ ਮਰਨਾ ਚੰਗਾ। ਮੰਗਣ ਤੇ ਮਰਨਾ ਭਲਾ, ਆਪਣੇ ਤਨ ਕੇ ਕਾਜ, ਪਰਮਾਰਥ ਕੇ ਮੰਗਦੇ ਮੋਹੇ ਨਾ ਆਵੈ ਲਾਜ। ਓਏ ਹਰ ਕੇ ਸੰਤ ਨਾ ਆਖੀ ਹੈ, ਕੀ ਉਹ ਪਰਮਾਤਮਾ ਦੇ ਸੰਤ ਕਹੇ ਨਹੀਂ ਜਾਂਦੇ, ਕਹੇ ਜਾਂਦੇ ਕਹਿੰਦੇ। ਬਾਨਾਰਸ ਕੇ ਠੱਗ, ਕਿਉਂਕਿ ਉਹਨਾਂ ਨੇ ਬਣਿਆ ਹੋਇਆ ਜੋ ਸੰਸਾਰ ਰਸ ਹੈ, ਇਹਦੇ ਤਾਂ ਹੀ ਠੱਗ ਲਿਆ, ਉਲਟਾ ਦੂਰ ਕਰ ਦਿੱਤਾ, ਇਹ ਉਲਟ ਗੱਲ ਹੋ ਗਈ ਹੁਣ। ਸੋ ਬਣਿਆ ਹੋਇਆ ਜੋ ਆਤਮ ਰਸ ਹੈ, ਉਹਦੇ ਤਾਂ ਹੀ ਠੱਗਿਆ, ਗ੍ਰਹਿਣ ਕੀਤਾ। ਐਸੇ ਸੰਤ ਨਾ ਮੋਹ ਕੋ ਭਾਵ ਹੈ, ਇਸ ਤਰ੍ਹਾਂ ਦੇ ਸੰਤ ਕੀ ਮੈਨੂੰ ਚੰਗੇ ਨਹੀਂ ਲੱਗਦੇ, ਕਹਿੰਦੇ ਨਹੀਂ ਚੰਗੇ ਲੱਗਦੇ ਨੇ। ਐਸੇ ਸੰਤਨ ਮੋਹ ਕੋ ਭਾਵ ਹੈ, ਹੁਣ ਦੂਜਾ ਅਰਥ ਹੋ ਜਾਣਾ, ਡਾਲਾ ਸਿਉਂ ਪੇਡਾ ਗਟਕਾ ਵਹਿ ਰਹਾਓ। ਇਹ ਕੀ ਕਰਦੇ ਨੇ, ਉਹ ਤਾਂ ਸੀਗੇ ਬਿਲਕੁਲ ਹੀ ਉਡਾ ਦਿੰਦੇ ਸਾਰਾ ਕੁਛ, ਇੱਧਰ ਸੰਤ ਕੀ ਕਰਦੇ ਨੇ, ਕਹਿੰਦੇ ਉਹ ਰਾਗ ਦਵੈਸ਼ ਰੂਪ ਟਾਣੀਆਂ ਦੇ ਸਹਿਤ ਸਾਰਿਆਂ ਦਾ ਪੇਡਾ ਮੁੱਢ ਜੋ ਹੈ ਨਾ, ਇਹਨਾਂ ਸਾਰਿਆਂ ਔਗਣਾਂ ਦਾ ਮੁੱਢ ਕੌਣ, ਅਗਿਆਨ। ਜਿਹੜਾ ਅਗਿਆਨ ਹੈ ਉਹਨੂੰ ਗਟਕਾਵੈ, ਉਹਨੂੰ ਹੀ ਗਟਕ ਦਿੰਦੇ ਨੇ, ਉਹ ਖਾਈ ਜਾਂਦੇ ਨੇ, ਪਾਵਾ ਗਿਆਨ ਨੂੰ ਖਤਮ ਹੀ ਕਰ ਦਿੰਦੇ ਨੇ। ਬਾਸਨ ਮਾਂਜ ਚਰਾਵ ਹੈ ਉੱਪਰ, ਜਿਹੜੀਆਂ ਅਸ਼ੁਭ ਵਾਸ਼ਨਾ ਨੇ ਇਹਨਾਂ ਨੂੰ ਮਾਂਜ ਦਿੰਦੇ ਆ, ਮਾੜੇ ਸੰਕਲਪ ਖਤਮ ਹੀ ਕਰਦੇ। ਸਭ ਦੇ ਉੱਪਰ ਜੋ ਅਕਾਲ ਪੁਰਖ ਹੈ ਉਸਦੇ ਵਿੱਚ ਬਿਰਤੀ ਚੜਾਉਂਦੇ ਨੇ। ਕਾਠੀ ਧੋਏ ਜਲਾਵ ਹੈ, ਸਤਸੰਗ ਰੂਪੀ ਸਰੋਵਰ ਜੋ ਨਾਮ ਜਲ ਨਾਲ ਭਰਿਆ ਹੋਇਆ ਹੈ, ਉਹਦੇ ਵਿੱਚ ਜਿਹੜੀ ਕਾਠੀ ਕੀ ਹੁੰਦੀ, ਦੇਹੀ, ਦੇਹੀ ਨੂੰ ਧੋ ਕੇ ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਵਿੱਚ ਦੇਹ ਦੇ ਆਸ ਨੂੰ ਸਾੜ ਦਿੰਦੇ ਆ। ਵਸਦਾ ਖੋਦ ਕਰ ਹੈ ਦੋਏ ਚੂਲੇ, ਬੁੱਧੀ ਰੂਪੀ ਜ਼ਮੀਨ ਨੂੰ ਉੱਕਰ ਕੇ ਨਿਮਰਤਾ ਗੁਣ ਧਾਰ ਕੇ, ਦੋਏ ਹੁੰਦਾ ਦਵੈਤ ਨੂੰ ਬ੍ਰਹਮ ਗਿਆਨ ਰੂਪ ਚੁੱਲ੍ਹੇ ਵਿੱਚ ਪਾਉਣਾ ਕਰਦੇ। ਸਾਰੇ ਮਾਣਸ ਖਾਵ ਹੈ, ਅਤੇ ਧਨ ਜਾਤੀ ਵਿਦਿਆ ਜ਼ਮੀਨ ਆਦਿਕ ਦੇ ਸਾਰੇ ਮਾਣਾਂ ਨੂੰ, ਮਾਣ ਹੰਕਾਰਾਂ ਨੂੰ ਖਾਈ ਜਾਂਦੇ, ਅਭਾਵ ਕਰ ਦਿੰਦੇ ਨੇ। ਵਸਦਾ ਖੋਦ, ਬੁੱਧੀ ਵਿੱਚ ਵਿਚਾਰ ਕਰਕੇ ਰਕਾਰ ਮਕਾਰ ਆਰਾਮ, ਹਾਹਾ, ਰਾਰਾ, ਹਰੀ, ਗੱਗਾ, ਰਾਰਾ, ਗੁਰੂ ਇਤਿਆਦਿਕ ਨਾਮਾਂ ਦਾ ਚਿੰਤਨ ਕਰਨੇ ਰੂਪੀ ਦੋ ਪਾਣੀ ਦੇ ਚੁੱਲ੍ਹੇ ਭਰਨਾ ਕਰਦੇ ਆਪਣੇ ਸੇਵਕਾਂ ਨੂੰ ਸਾਰਿਆਂ ਲੋਕਾਂ ਦਾ ਮਾਣ ਆਦਰ ਕਰਨਾ ਸਿਖਾਉਂਦੇ ਆ। ਓਏ ਪਾਪੀ ਸਦਾ ਫਿਰ ਹੈ ਅਪਰਾਧੀ, ਇੱਥੇ ਪਾਪੀ ਹੋ ਜਾਣਾ। ਉਹਨਾਂ ਨੇ ਪੀ ਹੁੰਦਾ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ ਪਾਪੀ, ਅਤੇ ਅਪਰਾਧਾਂ ਗੁਨਾਹਾਂ ਵੱਲੋਂ ਹਮੇਸ਼ਾ ਹਟੇ ਰਹਿੰਦੇ ਨੇ। ਅਪਰ ਹੁੰਦਾ ਪਾਰਾਵਾਰ ਤੋਂ ਰਹਿ ਜੋ ਪਰਮੇਸ਼ਰ ਆ ਉਹਦੇ ਜਾਣਨ ਵਾਲੀ ਉਹਨਾਂ ਦੀ ਬੁੱਧੀ ਹੋ ਗਈ ਹੈ। ਮੁੱਖੋਂ ਅਪਰਸ ਕਹਾਵ ਹੈ, ਜੀਵਨ ਮੁਕਤੀ ਦੇ ਆਨੰਦ ਲਈ ਆਪਣੇ ਮੂੰਹੋਂ ਅਪਰਸ ਹੁੰਦਾ ਨਿਰਲੇਪ ਪਰਮਾਤਮਾ ਦੇ ਜਸ ਨੂੰ ਆਪ ਕਹਿੰਦੇ ਹੈ, ਹੋਰ ਨਾ ਤੋਂ ਕਹਾਉਂਦੇ ਆ। ਸਦਾ ਸਦਾ ਫਿਰ ਹੈ ਅਭਿਮਾਨੀ, ਅਬ ਹੁੰਦਾ ਹਿਰਦੇ ਵਿੱਚ ਸਦਾ ਨਿਤ ਰੂਪ ਪਰਮਾਤਮਾ ਦੇ ਮੰਨਣ ਲਈ ਸਦਾ ਫਿਰਦੇ ਹੈ। ਸਗਲ ਕੁਟੰਬ ਡੁਬਾਵ ਹੈ, ਇਸ ਪ੍ਰਕਾਰ ਆਪਣੇ ਇੰਦਰੀਆਂ ਰੂਪ ਸਾਰੇ ਪਰਿਵਾਰ ਨੂੰ, ਪ੍ਰਤੱਖ ਪਰਿਵਾਰ ਨੂੰ ਨਾਮ ਅਭਿਆਸ ਵੱਲ ਡੋਬਣਾ ਕਰਦੇ ਹੈ। ਸੋ ਜਿਵੇਂ ਕਿਸੇ ਮਹਾਂਪੁਰਖ ਨੇ ਅਰਥ ਕੀਤਾ ਸੀ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਇਹਦਾ ਇੱਕ ਤਾਂ ਇਹ ਹੈ ਵੀ ਜੇ ਕੋਈ ਡੁੱਬਦਾ ਪਾਣੀ ਚ ਉੱਚੀ ਉੱਚੀ ਰੌਲਾ ਪਾਉਂਦਾ ਬਚਾਓ ਬਚਾਓ, ਕਹਿੰਦੇ ਫਿਰ ਭੱਜ ਕੇ ਲੋਕ ਬਚਾ ਲੈਂਦੇ ਆ, ਉਹਦੀ ਸਾਰ ਸੰਭਾਲ ਹੋ ਗਈ। ਮਹਾਂਪੁਰਖ ਕਹਿੰਦੇ ਇਹ ਵੀ ਹੈ ਵੀ ਜੇ ਕੋਈ ਡੁੱਬੈ ਫਿਰ ਹੋਵੇ ਸਾਰ, ਜੇ ਕੋਈ ਨਾਮ ਰਸ ਦੇ ਵਿੱਚ ਡੁੱਬ ਜੇ ਉਹਦੀ ਰੱਬ ਸਾਰ ਸੰਭਾਲ ਕਰਦਾ। ਇੱਥੇ ਉਹ ਅਰਥ ਲਾਇਆ, ਜਿਤ ਕੋ ਲਾਇਆ ਤਿਤ ਹੀ ਲਾਗਾ, ਜਿਸ ਪਾਸੇ ਉਹਨੇ ਆਪਣੇ ਮਨ ਨੂੰ ਲਾਇਆ ਉਸੇ ਪਾਸੇ ਮਨ ਲੱਗਦਾ, ਹੁਣ ਮਨ ਕੰਟਰੋਲ ਵਿੱਚ ਆ ਉਹਦਾ। ਐਸੇ ਕਰਮ ਕਮਾਵੈ, ਜਿਵੇਂ ਹੁਕਮ ਕਰਦੇ ਨੇ ਮਨ ਉਹੀ ਕਰਮਾਂ ਨੂੰ ਕਮਾਉਂਦਾ, ਬਾਹਰ ਨਹੀਂ ਜਾਂਦਾ, ਉਹ ਆਗਿਆਕਾਰੀ ਹੋ ਗਿਆ ਮਨ। ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ। ਕਬੀਰ ਜੀ ਕਥਨ ਕਰਦੇ ਨੇ ਜਿਹਨੂੰ ਪੂਰਨ ਗੁਰੂ ਮਿਲੇ ਨੇ ਉਹ ਫਿਰ ਨਿਸ਼ਚੇ ਕਰਕੇ ਜਨਮ ਮਰਨ ਦੇ ਗੇੜੇ ਚ ਦੁਬਾਰਾ ਨਹੀਂ ਆਉਂਦਾ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਇੱਕ ਸਮੇਂ ਕਬੀਰ ਜੀ ਦੀ ਮਾਤਾ ਚੜ੍ਹਾਈ ਕਰ ਗਈ, ਲੋਕਾਂ ਨੇ ਪਰਚਾਉਣੀ ਕਰਦਿਆਂ ਹੋਇਆਂ ਬੜਾ ਅਫਸੋਸ ਕੀਤਾ। ਕਬੀਰ ਜੀ ਕਹਿਣ ਲੱਗੇ, ਤੁਸੀਂ ਕਿਉਂ ਅਫਸੋਸ ਕਰਦੇ ਹੋ? ਕਬੀਰ ਜੀ ਫਰਮਾਉਂਦੇ ਹਨ, ਮੂਈ ਮੇਰੀ ਮਾਈ ਹਾਂ ਖਰਾ ਸੁਖਾਲਾ, ਚੰਗਾ ਹੋਇਆ ਜੋ ਮੇਰੀ ਮਾਤਾ ਮਰ ਗਈ ਤਾਂ ਮੈਂ ਤਾਂ ਸੁਖਾਲਾ ਹੋ ਗਿਆ, ਅੱਗੇ ਨਾਲ ਸੁਖੀ ਹੋ ਗਿਆ, ਕਿਉਂਕਿ ਭਜਨ ਕਰਨ ਚ ਮੈਨੂੰ ਵਿਘਨ ਪਾਉਂਦੀ ਸੀ। ਲੋਕਾਂ ਕਿਹਾ ਹੁਣ ਤੈਨੂੰ ਅੰਗ ਰੱਖੀ ਸਿਉਂਕੇ ਕੌਣ ਦੇਵੇਗਾ, ਪਹਿਰੋ ਨਹੀਂ ਦਗਲੀ ਲੱਗਿਆ ਨਾ ਪਾਲਾ। ਕਬੀਰ ਜੀ ਕਹਿੰਦੇ ਮੈਂ ਹੁਣ ਦਗਲੀ ਹੁੰਦੀ ਅੰਗ ਰੱਖੀ ਰੂੰ ਵਾਲੀ ਕੁੜਤੀ ਨਹੀਂ ਪਹਿਰਦਾ, ਕਿਉਂਕਿ ਮੈਨੂੰ ਪਾਲਾ ਨਹੀਂ ਲੱਗਦਾ। ਲੋਕਾਂ ਨੇ ਕਿਹਾ ਪਰਮੇਸ਼ਰ ਦੀ ਭਗਤੀ ਵਿੱਚ ਕੋਈ ਸੁੱਖ ਨਹੀਂ, ਤੂੰ ਭਾਵੇਂ ਕਿੰਨੀ ਭਗਤੀ ਕਰ ਲੈ ਰੱਬ ਨੇ ਤੈਨੂੰ ਕੀ ਦੇਣਾ, ਮੈਨੂੰ ਰੱਬ ਨੇ ਸਭ ਕੁਝ ਦਿੱਤਾ ਹੋਇਆ। ਸੁਣੋ ਇਹਦੇ ਅੰਤਰੀ ਭਾਵ ਵੀ ਆਉਣਗੇ, ਇੱਥੇ ਨਹੀਂ ਕੰਮ ਮੁੱਕ ਜਾਣਾ। ਮਾਂ ਉੱਥੇ ਹੋਰ ਅੱਖਰ ਨੂੰ ਕਿਹਾ ਉਹਨਾਂ ਨੇ, ਬਾਪ ਦਿਲਾਸਾ ਮੇਰੋ ਕੀਨਾ, ਮੇਰਾ ਬਾਪ ਕੌਣ ਹੈ? ਪਿਤਾ ਪਰਮਾਤਮਾ ਨੇ ਮੈਨੂੰ ਬੜਾ ਧੀਰ ਦਿੱਤਾ ਹੋਇਆ ਰੱਬ ਨੇ। ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਸੌਣ ਲਈ ਸੁਖ ਵਾਲੀਆਂ ਸੇਜਾਂ ਤੇ ਮੂੰਹ ਵਿੱਚ ਪਾਉਣ ਲਈ ਕਈ ਤਰ੍ਹਾਂ ਦੇ ਅੰਮ੍ਰਿਤ ਮਿੱਠੇ ਭੋਜਨ ਪਦਾਰਥ ਦਿੱਤੇ ਹੋਏ ਨੇ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜਿਸਦਾ ਦਿੱਤਾ ਸਭ ਕੁਝ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ ਉਹਦੀ ਦਿੱਤੀ। ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਉ, ਇਸ ਬਾਪ ਕਉ ਕਿਉਂ ਮਨੋਂ ਵਿਸਾਰੀ। ਉਹ ਪਿਤਾ ਪਰਮਾਤਮਾ ਨੂੰ ਮੈਂ ਆਪਣੇ ਮਨ ਚੋਂ ਕਿਉਂ ਭੁਲਾਵਾਂ, ਉਹਦੀ ਕਿਰਪਾ ਜਿਸ ਉੱਤੇ ਵੀ ਹੈ। ਆਗੈ ਗਿਆ ਨਾ ਬਾਜੀ ਹਾਰੀ, ਉਹ ਆਗੈ ਪਰਲੋਕ ਵਿੱਚ ਮਨੁੱਖਾ ਦੇਹ ਰੂਪੀ ਬਾਜੀ ਨੂੰ ਹਾਰ ਕੇ ਨਹੀਂ ਗਿਆ ਹੈ। ਦੂਸਰਾ ਭਾਵ ਕੀ ਹੈ, ਬਾਪ ਦਿਲਾਸਾ ਮੇਰੋ ਕੀਨਾ, ਪਿਤਾ ਗੁਰੂ ਜੀ ਨੇ ਮੈਨੂੰ ਬਹੁਤ ਹੀ ਧੀਰਜ ਦਿੱਤਾ ਹੈ। ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਸਰਦਾ ਸੰਯੁਕਤ ਬੁੱਧੀ ਰੂਪੀ ਸੇਜਾ ਸੁੱਖਾਂ ਦੀ ਘਰ ਕਰ ਦਿੱਤੀ, ਹੁਣ ਤੇ ਮੁੱਖ ਵਿੱਚ ਨਾਮ ਅੰਮ੍ਰਿਤ ਦੇਣਾ ਕੀਤਾ। ਇਸ ਬਾਪ ਕਉ ਕਿਉਂ ਮਨੋਂ ਵਿਸਾਰੀ, ਉਹ ਪਿਤਾ ਗੁਰੂ ਨੂੰ ਮੈਂ ਆਪਣੇ ਮਨ ਚੋਂ ਕਿਉਂ ਭੁਲਾ। ਪਿਤਾ ਪਰਮੇਸ਼ਰ ਹੈ, ਪਿਤਾ ਸਤਿਗੁਰੂ ਜੀ ਹੈ, ਦੋ ਲਾਏ ਨੇ। ਹੁਣ ਪਿਤਾ ਇੱਥੇ ਇੱਕ ਸੰਸਾਰੀ ਪਿਤਾ ਹੁੰਦਾ, ਇੱਕ ਵਿਦਿਆ ਪੜ੍ਹਾਉਣ ਵਾਲੇ ਨੂੰ ਵੀ ਪਿਤਾ ਕਹਿੰਦੇ, ਗੁਰੂ ਵੀ ਕਹਿੰਦੇ ਉਹਨੂੰ। ਆਗੈ ਗਿਆ ਨਾ ਬਾਜੀ ਹਾਰੀ, ਜਿਨ੍ਹਾਂ ਦੀ ਕਿਰਪਾ ਨਾਲ ਮਨੁੱਖਾਂ ਦੇ ਰੂਪੀ ਬਾਜੀ ਨੂੰ ਹਾਰ ਕੇ ਆਗਿਆ ਭਾਵ ਪ੍ਰਲੋਕ ਚ ਕੋਈ ਨਹੀਂ ਗਿਆ, ਨਾ ਕੋਈ ਆਗਿਆ ਪ੍ਰਲੋਕ ਚ ਗਿਆ, ਨਾ ਹੀ ਮਨੁੱਖਾਂ ਦੇ ਰੂਪੀ ਬਾਜੀ ਹਾਰੀ। ਮੂਈ ਮੇਰੀ ਮਾਈ ਹਾਂ ਖਰਾ ਸੁਖਾਲਾ, ਗੁਰਾਂ ਦੀ ਕਿਰਪਾ ਨਾਲ ਮੇਰੀ ਮਾਤਾ ਜਿਹੜੀ ਸੀ ਨਾ ਮਾਇਆ, ਉਹ ਮਰ ਗਈ ਅਸਲ ਚ, ਜਿਹਤੇ ਮੈਂ ਚੰਗਾ ਸੁਖੀ ਹੋ ਗਿਆ, ਅੰਤਰੀ ਭਾਵ ਆਉਂ ਮਾਇਆ ਮਰ ਗਈ ਮੇਰੇ ਅੰਦਰੋਂ। ਪਹਿਰੋ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਉ, ਹੁਣ ਮੈਂ ਕਾਰਨ ਦੇਹੀ, ਸੂਖਮ ਦੇਹੀ ਤੇ ਅਸਥੂਲ ਦੇਹੀ, ਇਹ ਤਿੰਨੇ ਸਰੀਰਾਂ ਰੂਪੀ ਦਗਲੀ ਜਿਹੜੀ ਰੂੰਦਾਰ ਅੰਗ ਰੱਖੀ ਨਹੀਂ ਪਹਿਨਦਾ, ਕਿਉਂਕਿ ਅਵਿਦਿਆ ਰੂਪੀ ਪਾਲਾ ਮੈਨੂੰ ਲੱਗਦਾ ਹੀ ਨਹੀਂ। ਹੁਣ ਮੈਂ ਤਿੰਨਾਂ ਦਹੀਆਂ ਤੋਂ ਮੁਕਤ ਹੋ ਗਿਆ। ਬ੍ਰਹਮ ਗਿਆਨ ਦੀ ਗੱਲ ਹੈ, ਅਸਥੂਲ ਸਰੀਰ ਦੇਹ ਦਿਆਸ ਤੋਂ ਮੁਕਤ ਹੋਣਾ, ਫਿਰ ਸੂਖਮ ਤੋਂ ਮੁਕਤ ਹੋਣਾ, ਫਿਰ ਕਾਰਨ ਦੇਹੀ, ਇਹ ਛੋਟੀ ਜਿਹੀ ਚੀਜ਼ ਨਹੀਂ ਹੈ, ਬਹੁਤ ਬਹੁਤ ਔਖੀ ਚੀਜ਼ ਹੈ। ਮੂਈ ਮੇਰੀ ਮਾਈ ਹੰਗਤਾ ਮਮਤਾ ਰੂਪੀ ਮੇਰੀ ਮਾਂ ਮਰ ਗਈ ਹੈ, ਇਸ ਤੇ ਮੈਂ ਚੰਗਾ ਸੁਖੀ ਹੋ ਗਿਆ, ਕਿਉਂਕਿ ਹੰਗਤਾ ਮਮਤਾ ਕਰਕੇ ਮੈਨੂੰ ਵਾਰ ਵਾਰ ਜਨਮ ਮਿਲਦਾ ਸੀ। ਪਹਿਰੋਂ ਨਹੀਂ ਦਗਲੀ ਦੇਹ ਦੇ ਆਸ ਰੂਪੀ ਕੁੜਤੀ ਨਹੀਂ ਪਹਿਰਾਂਗਾ, ਕਿਉਂਕਿ ਜੜਤਾ ਰੂਪੀ ਪਾਲਾ ਨਹੀਂ ਲੱਗਦਾ ਹੁਣ ਮੈਨੂੰ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ, ਉੱਥੇ ਵੀ ਇਹੀ ਭਾਵ ਅਰਥ ਆਉਂਦਾ। ਬਾਲ ਤਿਸ ਬਾਪੈ ਜਿਨ ਹਉ ਜਾਇਆ, ਮੈਂ ਉਹ ਵਾਹਿਗੁਰੂ ਤੋਂ ਕੁਰਬਾਨ ਬਲਿਹਾਰ ਜਾਵਾਂ ਜਿਹਨੇ ਮੈਨੂੰ ਪੈਦਾ ਕੀਤਾ, ਉਸ ਪਿਤਾ ਗੁਰੂ ਸਾਹਿਬ ਤੋਂ ਬਲਿਹਾਰ ਜਾਂਦਾ ਜਿਹਨੇ ਮੈਨੂੰ ਹਉ ਜਾਇਆ ਤੋਂ ਭਾਵ ਸ਼ੁੱਧ ਹੰਕਾਰ ਪੈਦਾ ਕੀਤਾ ਮੇਰੇ ਚ। ਇੱਕ ਤਾਂ ਹੰਕਾਰ ਤੇ ਇੱਕ ਸ਼ੁੱਧ ਹੰਕਾਰ। ਸ਼ੁੱਧ ਇਹ ਹੈ ਕਿ ਅਹੰ ਬ੍ਰਹਮ ਅਸਮੀ ਮੈਂ ਪਰਮਾਤਮਾ ਰੂਪ ਹਾਂ। ਇੱਕ ਊਈ ਹੰਕਾਰ ਪਦਾਰਥਾਂ ਦਾ ਚੱਕੀ ਫਿਰਦਾ ਹੁੰਦਾ ਹੈ। ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਜ ਜਿਹੜੇ ਸੀ ਕਾਮ ਆਦਿਕਾਂ ਦਾ ਸਾਥ ਮੇਰਾ ਦੂਰ ਕਰ ਦਿੱਤਾ ਹੈ। ਪੰਚ ਮਾਰ ਪਾਵਾ ਤਲ ਦੀਨੇ, ਗੁਰਾਂ ਦੀ ਕਿਰਪਾ ਨਾਲ ਪੰਜ ਜਿਹੜੇ ਸੀ ਨਾ ਕਾਮ ਆਦਿਕਾਂ ਨੂੰ ਮਾਰ ਕੇ ਸਾਧਨਾ ਰੂਪੀ ਪੈਰਾਂ ਹੇਠ ਦਬਾਤਾ ਹੁੰਦਾ ਹੈ। ਹਰ ਸਿਮਰਨ ਮੇਰਾ ਮਨ ਤਨ ਭੀਨੇ, ਵਾਹਿਗੁਰੂ ਦੇ ਸਿਮਰਨ ਚ ਮੇਰਾ ਮਨ ਅਤੇ ਤਨ ਹੁਣ ਭਿੱਜ ਗਿਆ। ਇਸੇ ਪਿਤਾ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ ਆਪ ਨੂੰ? ਸੋ ਫਰਮਾਉਂਦੇ ਹਨ ਕਿ ਪਿਤਾ ਹਮਾਰੋ ਵੱਡ ਗੋਸਾਈ ਆ, ਉਹ ਮਾਲਕ ਹੈ, ਅਨਵੇ ਕਰਕੇ ਆਉਣ ਲੱਗਣੀਆਂ ਤੁਕਾਂ ਸਤਿਗੁਰ ਮਿਲੇ। ਜਿਸ ਵੇਲੇ ਪੂਰਨ ਗੁਰੂ ਮੈਨੂੰ ਮਿਲੇ ਨਾ, ਮੈਂ ਬੇਨਤੀ ਕੀਤੀ, ਪਿਤਾ ਹਮਾਰੋ ਵੱਡ ਗੋਸਾਈ, ਸਾਡਾ ਪਿਤਾ ਪਰਮਾਤਮਾ ਜੋ ਸਾਰਿਆਂ ਤੋਂ ਵੱਡਾ ਪ੍ਰਿਥਵੀ ਦਾ ਮਾਲਕ ਹੈ, ਤਿਸ ਪਿਤਾ ਪੈ ਹਉ ਕਿਉਂ ਕਰ ਜਾਈ, ਉਹ ਪਿਤਾ ਪਰਮਾਤਮਾ ਪਾਸ ਮੈਂ ਕਿਸ ਵਜ੍ਹਾ ਨਾਲ ਜਾਣਾ ਕਰਾਂ ਜੀ? ਤਾਂ ਮਾਰਗ ਦਿਖਾਇਆ, ਫਿਰ ਗੁਰਾਂ ਨੇ ਗਿਆਨ ਭਗਤੀ ਰੂਪ ਰਸਤਾ ਵਿਖਾਉਣਾ ਕੀਤਾ। ਏਕੈ ਠਾਹਰ ਦੋਹਾਂ ਬਸੇਰਾ, ਨਾਲ ਇਹ ਵੀ ਦੱਸਿਆ ਕਿ ਤੇਰਾ ਤੇ ਪਰਮਾਤਮਾ ਦੋਹਾਂ ਦਾ ਇੱਕ ਅੰਤਕਰਨ ਰੂਪੀ ਜਗ੍ਹਾ ਦਾ ਵਿੱਚ ਅੰਦਰ ਤੁਸੀਂ ਇਕੱਠੇ ਹੀ ਰਹਿੰਦੇ ਹੋ, ਤਾਂ ਫਰਕ ਜਿਹੜਾ ਵਿਚਾਲੇ ਇੱਕ ਪਰਦਾ ਜਿਹਾ ਪਿਆ ਹੈ ਉਹਨੂੰ ਦੂਰ ਕਰ ਲਓ। ਪਰਮਾਤਮਾ ਅੰਤਕਰਨ ਉਪੈਤ ਹੈ, ਜੀਵ ਅੰਤਕਰਨ ਵਿਸ਼ਿਸ਼ਟ। ਮਹਾਰਾਜ ਕਹਿੰਦੇ ਨੇ, ਏਕਾ ਸੇਜ ਵਿਛੀ ਧਨਕੰਤਾ, ਧਨ ਸੂਤੀ ਪਿਰ ਸਦ ਜਾਗੰਤਾ, ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਬਸਦੇ ਇੱਕ ਥਾਂ ਹੀ ਹੈ, ਜੀਵ ਆਤਮਾ ਉੱਥੇ ਹੀ ਸਾਰਾ ਕੁਛ ਰਹਿੰਦਾ, ਜੀਵ ਆਤਮਾ ਵਿੱਚ ਫਰਕ ਪਿਆ ਹੋਇਆ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਹੇ ਵਾਹਿਗੁਰੂ ਮੈਂ ਤਾਂ ਤੇਰਾ ਪੁੱਤਰ ਹੈ, ਤੁਸੀਂ ਮੇਰੇ ਪਿਤਾ ਹੋ। ਇਸ ਤਰ੍ਹਾਂ ਬੇਨਤੀ ਕਰਨ ਨਾਲ ਜਗਤ ਪਿਤਾ ਮੇਰਾ ਮਨ ਭਾਇਆ, ਜਗਤ ਦਾ ਪਿਤਾ ਪਰਮਾਤਮਾ ਮੇਰੇ ਮਨ ਚ ਚੰਗਾ ਲੱਗਿਆ, ਸਾਖਿਆਤਕਾਰ ਹੋ ਗਿਆ, ਪ੍ਰਗਟ ਹੋ ਗਿਆ, ਹੁਣ ਸਾਡੇ ਚ ਫਰਕ ਹੀ ਨਹੀਂ ਰਿਹਾ। ਕਹਿੰਦੇ ਕਹੋ ਕਬੀਰ ਜਨ ਏਕੋ ਬੂਝਿਆ, ਕਬੀਰ ਜੀ ਕਥਨ ਕਰਦੇ ਜਿਸ ਵੇਲੇ ਗੁਰ ਉਪਦੇਸ਼ ਦੁਆਰਾ ਮੈਂ ਜਨ ਨੇ ਏਕਤਾ ਨੂੰ ਬੁੱਝਣਾ ਕੀਤਾ, ਆਪਣੇ ਆਪ ਨੂੰ ਅਭੇਦ ਰੂਪ ਨਿਸ਼ਚੇ ਕਰ ਲਿਆ, ਇੱਕੋ ਰੂਪ ਹੋ ਗਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਕਹਿੰਦੇ ਗੁਰਾਂ ਦੀ ਕਿਰਪਾ ਨਾਲ ਇਸ ਤਰ੍ਹਾਂ ਸੁਝਾ ਕਿ ਸਭ ਕੁਛ ਮੈਂ ਹੀ ਹਾਂ, ਮੇਰੇ ਤੋਂ ਭਿੰਨ ਹੋਰ ਕੁਝ ਨਹੀਂ। ਪਹਿਲਾਂ ਮੈਂ ਆਪਣੇ ਆਪ ਨੂੰ ਵੱਖਰਾ ਸਮਝਦਾ ਸੀ, ਫਿਰ ਮੈਂ ਆਪਣੇ ਆਪ ਨੂੰ ਸਮਝਣ ਲੱਗ ਪਿਆ ਮੈਂ ਵੱਖਰਾ ਹਾਂ, ਉਹ ਵੱਖਰਾ ਹੈ। ਜਦੋਂ ਮੈਂ ਅੰਦਰ ਹਿਰਦੇ ਚ ਗਿਆ, ਦੇਖਿਆ ਕਿ ਜੀਵ ਪੁਣਾ ਦਾ ਵਾਧੂ ਚਿੰਬੜਿਆ ਹੋਇਆ, ਸਥੂਲ ਦੇਹੀ, ਕਾਰਨ ਦੇਹੀ, ਸੂਖਮ ਦੇਹੀ, ਰਜੋ ਤਮੋ ਸਤੋ, ਹੌਲੀ ਹੌਲੀ ਜਾਗਰਤ ਸੁਪਨ ਸੁਖੋਬਤ, ਇਹ ਤਾਂ ਵਾਧੂ ਦੀਆਂ ਬਲਾਵਾਂ ਚਿੰਬੜੀਆਂ ਨੇ, ਸ਼ਬਦ ਸਪਰਸ਼ ਰਸ ਰੂਪ ਗੰਧ ਕਾਮ ਕੋ ਲੋਭ ਮੋਹੰਕਾਰ। ਕਹਿੰਦੇ ਮੈਂ ਇਹਨਾਂ ਸਾਰਿਆਂ ਨੂੰ ਅਭਾਵ ਕਰ ਦਿੱਤਾ, ਹੁਣ ਮੈਂ ਉਹੀ ਰੂਪ ਹੋ ਗਿਆ ਜੋ ਪਰਮਾਤਮਾ ਹੈ, ਅਬ ਤੂੰ ਹੀ ਮੈਂ ਨਾ ਹੀ।